सती नहीं पड़या मूरख मुगदा जन्म भया परणवत नानक तिन की शरणा जिन तू नाही विसरया जिस मरने ते जग डरे मेरे मन आनंद मरने ही ते पाईए पूरन परमानंद मरने ही ते पाईए पूरन परमानंद। परम सन्मान योग गुरु ग्रंथ साहिब सचे पातशाह जी दे पावन पवित्र चरण शरण विच सोबाहे मान गुरु सवारे सत संगी जनों हजूर दे अमृत बचना दा कीर्तन आप जी ने सरवण कीता है। सतगुरु गुरु तेग बहादुर सचे पातशाह जी उन्हां दा पावन पवित्र जीवन हजूर दी अमृत गुरबाणी और गुरु तेग बहादुर सचे पातशाह जी दी शहादत दे संबंधी आपां विचार कर रहे हाँ। आओ गुरु तेग बहादुर जी धर्म दी आज़ादी दी खातर जालम वल्लों मजलूम उत्ते खुंदे हुए धक्के दे विरुद्ध एक जाबर बादशाह नाल टक्कर लैन वास्ते चले ने शहादत दा जाम आप पीतो ने ते धन गुरु तेग बहादुर जी दे चरणा विच जुड़े हुए गुरु के सिखा ने हजूर दे पावन पवित्र नेत्रां दे सन्मुख हो के शहादत दा जाम पीता पर अंदर अपने नूं गुरु के चरणा विच रखिया अडोलता नाल गुरु दे चरणा तो कुर्बान हो गए। आओ करो कृपालता सतगुरु जी दा पवित्र जीवन और गुरु ग्रंथ साहिब जी दी अमृत गुरबाणी इतिहास दे कुछ पन्ने आप जी नाल सांझे कर सकां। आप जितने भी सतगुरु जी दी चरण शरण विच एकत्र होए हो, एकाग्रता दी दात बख्शो। धन गुरु तेग बहादुर कृपालू जी आप विच वर्तन और अपने अमृत बचन और पवित्र जीवन दी विचार आप ही कृपा करके करा लैन। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु तेग बहादुर सच्चे पातशाह जी ने गुरु नानक साहब जी तो बाद पूर्ब दे इलाके वल दा दौरा कीता है। सतगुरु गुरु तेग बहादुर जी ढाका, आसाम इन्हां सारियां थावां ते परमेश्वर दे नाम दा छटा देंदे होए वापस पंजाब दी धरती ते आए ने। हजूर गुरु साहिबान ने अपनी हयाती दे विच वख वख नगर जेड़े ने ओ वसाए सन। जिमें गुरु नानक साहब जी ने रावी दे किनारे करतारपुर नगर वसाया। धन गुरु अमरदास जी ने गुरु अंगद साहब जी दे कहन ते गोइंदवाल नगर नूं वसाउणा कीता। धन गुरु रामदास जी ने गुरु अमरदास जी दे कहन ते अमृतसर साहब नगर दी उसारी कीती, इस नूं वसाया। गुरु अर्जुन साहब कृपालू जी ने अनेकां रहमतां करके जिमें शेखरटा आपां पढ़ने हैं कि अपने हत्थां नाल नगर वसाए, खूह बौलियां लवाईयां। इसे तरह ही गुरु तेग बहादुर कृपालू जी जदों पंजाब दी धरती ते आए ते कीरतपुर साहब दे बिल्कुल नेड़े सतगुरु जी ने माखोवाल दे अस्थान ते आप जमीन खरीदी। माखोवाल दे अस्थान ते जमीन खरीद के गुरु तेग बहादुर जी ने अपने सत्कार योग माता जी दे नाम ते इस नगर दा नाम रख्या सी चक नानकी। जदों धन गुरु गोबिंद राय जी पटना साहिब दी धरती तो पंजाब दी धरती नू आए ने ते तवारीख विच ए शब्द ने, रवायत भी ए कहिंदी है कि गुरु गोबिंद राय जी दे आउन ते सिख संगत वल्लों आनंद साहिब दी बाणी पढ़न ते इस नानकी चक तो नगर दा नाम आनंदपुर साहिब रख्या गया सी। साहिब गुरु तेग बहादुर जी ने नानकी चक वसाया। अपनी हयाती विच ही गुरु तेग बहादुर जी ने इस शहर दा, इस नगर दा नाम रख दिता आनंदपुर साहिब। सतगुरु गुरु तेग बहादुर जी ने इस नगर नू जदों वसाया है इस पासे गुरु तेग बहादुर जी रहमतां दा मीह वरसांदे ने ते दूजे पासे दिल्ली दे तख्त दा मालक औरंगजेब उन्हें जुल्म दी एक हनेरी चुला दिती है। उहदे नज़र विच सिर्फ इक्को ही गल सी, ज़ेहन विच इक्को बात सी कि हिंदुस्तान दी धरती ते केवल इस्लाम, केवल मुसलमान ही होना चाहीदा है। इत्थे मुसलमान तो इस्लाम तो बिना होर दूजा कोई ना होवे। उन्हें तीन तरीके अपनाए लोकां नूं अपने इस्लाम धर्म विच लियाउण वास्ते। पहला तरीका सी कि आदमी नूं लालच दिता जाए, जे पैसे नाल आदमी इस्लाम विच आउंदा पिया ते इतनों वड्डी बात होर चंगी गल की होवेगी। लालच दिता पैसे नाल आंदा जाए। दूसरा सी उहनूं डराया जाए, तशद्दद कीता जाए ते जिहड़ा आदमी लालच नाल डर नाल नहीं आउंदा ते उसनूं मौत दे घाट उतारिया जाए। हिंदुस्तान दी धरती ते केवल एक इस्लाम, एक मुसलमान ही होना चाहीदा है। आप तवज्जो देना कि औरंगजेब वो किन्नी कु मतसवी नीति वाला इंसान सी। देखो केवल गुरु तेग बहादुर ती जुल्म नहीं, वो इन्ना कु निर्दयी इंसान सी अपने अंदरों। मैं उहदे जीवन दियां एक दो घटनावां आप नाल जरूर सांझियां करदा जां ਕਿਉਂਕਿ ਇਹੋ ਜਿਹੇ ਮੁਤਸਵੀ ਜ਼ਾਲਮ ਬੰਦੇ ਦਾ ਅੰਦਰ ਪਤਾ ਲੱਗ ਸਕੇ ਕਿ ਉਹ ਕਿੰਨਾ ਕੁ ਪੱਥਰ ਦਿਲ ਨਿਰਦਈ ਅਤੇ ਕਠੋਰ ਹੈ। ਜਿਸ ਸ਼ਾਹਜਹਾਂ ਨੇ ਇਸ ਪੁੱਤਰ ਨੂੰ ਪਾਲਿਆ, ਔਰੰਗਜ਼ੇਬ ਨੇ ਆਪਣੇ ਸ਼ੱਕੇ ਬਾਪ ਨੂੰ ਕੈਦ ਵਿੱਚ ਜਾ ਸਟਿਆ ਸੀ, ਅਤੇ ਜਿਸ ਦਿਨ ਬਾਪ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਪੱਤਰਿਕਾ ਚਿੱਠੀ ਲਿਖੀ ਅਤੇ ਉਸ ਪੱਤਰਿਕਾ ਵਿੱਚ ਸ਼ਾਹਜਹਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗਾ, ਔਰੰਗਜ਼ੇਬ ਤੂੰ ਆਪਣੇ ਆਪ ਨੂੰ ਮੋਮਿਨ ਕਹਿੰਦਾ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਹੈ, ਅਤੇ ਹਿੰਦੂਆਂ ਨੂੰ ਤੂੰ ਕਾਫਰ ਕਹਿ ਕੇ ਦਿਨ ਰਾਤ ਜ਼ੁਲਮ ਪਿਆ ਕਰਨਾ ਹੈ, ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ ਕਿ ਇਹ ਬੇਟੇ ਮੇਰੇ, ਤੇਰੇ ਨਾਲੋਂ ਹਿੰਦੂ ਬਹੁਤ ਗੁਣਾ ਚੰਗੇ ਨੇ। ਧਿਆਨ ਦਿਆ ਜੇ, ਇਸ ਬੰਦੇ ਨੇ ਸੱਕੇ ਬਾਪ ਨੂੰ ਵੀ ਨਹੀਂ ਬਖਸ਼ਿਆ, ਕਹਿਣ ਲੱਗਾ ਤੇਰੇ ਤੋਂ ਹਿੰਦੂ ਕਈ ਗੁਣਾ ਚੰਗੇ ਨੇ ਜਿਨ੍ਹਾਂ ਨੂੰ ਤੂੰ ਕਾਫਰ ਕਹਿ ਰਿਹਾ, ਅਤੇ ਤੇਰੇ ਮਨ ਵਿੱਚ ਖਿਆਲ ਉਪਜੇਗਾ ਕਿਉਂ? ਕਹਿਣ ਲੱਗਾ ਬੇਟਾ, ਤੂੰ ਤਾਂ ਜਿਉਂਦੇ ਬਾਪ ਨੂੰ ਕਿਲੇ ਵਿੱਚ ਕੈਦ ਕਰਕੇ ਪਿਆਸੇ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ, ਉਹ ਤਾਂ ਮਰ ਚੁੱਕੇ ਪਿੱਤਰਾਂ ਨੂੰ ਵੀ ਪਾਣੀ ਦਿੰਦੇ ਨੇ, ਤੂੰ ਤਾਂ ਜਿਉਂਦੇ ਨੂੰ ਪਿਆਸ ਨਾਲ ਤੜਫਾ ਕੇ ਮਾਰਨਾ। ਮਤ ਕਹੋ ਉਹ ਕਾਫਰ ਨੇ, ਅਸਲ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਉਹ ਮਰਿਆਂ ਨੂੰ ਪਾਣੀ ਦੇਈ ਜਾਂਦੇ ਨੇ, ਤੂੰ ਜਿਉਂਦੇ ਨੂੰ ਪਿਆਸ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਔਰੰਗਜ਼ੇਬ ਕੋਲ ਜਦੋਂ ਪੱਤਰਿਕਾ ਆਈ ਤਾਂ ਇਹਦਾ ਹਿਰਦਾ ਪਸੀਜਿਆ ਨਹੀਂ, ਇਹਨੇ ਵਾਪਸ ਉੱਤਰ ਭੇਜਿਆ ਸੀ ਆਪਣੇ ਬਾਪ ਨੂੰ, ਅੱਬਾ ਕਿ ਜਿਸ ਸ਼ਾਹੀ ਦੇ ਨਾਲ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀਏ, ਇਸ ਸ਼ਾਹੀ ਵਿੱਚ ਜਿਹੜਾ ਤੂੰ ਪਾਣੀ ਪਾਇਆ ਸ਼ਾਹੀ ਘੋਲੀ ਹੈ, ਇਸ ਦਵਾਤ ਵਿੱਚੋਂ ਸ਼ਾਹੀ ਪੀ ਕੇ ਪਿਆਸ ਆਪਣੀ ਬੁਝਾ ਲੈ, ਮੈਨੂੰ ਇਹੋ ਜਿਹੀ ਨਸੀਹਤ ਦੇਣ ਦੀ ਲੋੜ ਨਹੀਂ। ਇੱਥੇ ਬਸ ਨਹੀਂ ਕਿ ਸ਼ਾਹਜਹਾਂ ਨੂੰ ਇਹਨੇ ਕੈਦ ਕੀਤਾ, ਅਤੇ ਕਹਿੰਦੇ ਨੇ ਯਮੁਨਾ ਵਾਲੇ ਪਾਸੇ ਇੱਕ ਬਾਰੀ ਸੀ, ਜਿਸ ਬਾਰੀ ਵਿੱਚੋਂ ਸ਼ਾਹਜਹਾਂ ਕਦੀ ਸ਼ਾਮ ਦੇ ਵੇਲੇ ਢਲਦੇ ਹੋਏ ਸੂਰਜ ਨੂੰ ਦੇਖਦਾ ਸੀ, ਕਦੀ ਬਾਹਰ ਦੀ ਹਵਾ ਉਹਦੇ ਤੱਕ ਪਹੁੰਚਦੀ ਸੀ। ਜਦੋਂ ਪਤਾ ਲੱਗਾ ਕਿ ਸ਼ਾਹਜਹਾਂ ਇਸ ਬਾਰੀ ਦੇ ਵਿੱਚੋਂ ਬਾਹਰ ਦੇ ਨਜ਼ਾਰੇ ਦੇਖਦਾ ਹੈ, ਅਤੇ ਇਸ ਨਿਰਦਈ ਬੰਦੇ ਨੇ ਆਪਣੇ ਬਾਪ ਦੀ ਉਸ ਬਾਰੀ ਨੂੰ ਵੀ ਚਣਵਾ ਦਿੱਤਾ ਕਿ ਇਹ ਬਾਹਰ ਦੀ ਹਵਾ ਅਤੇ ਬਾਹਰ ਦੀ ਰੋਸ਼ਨੀ, ਬਾਹਰ ਦੀ ਇਹ ਜਿਤਨੀ ਵੀ ਹਰਿਆਵਲ ਜਾਂ ਜਮੁਨਾ ਦੇ ਪਾਣੀ ਨੂੰ ਇਹ ਦੇਖ ਨਾ ਸਕੇ। ਸੱਕੇ ਬਾਪ 'ਤੇ ਜ਼ੁਲਮ ਕੀਤਾ। ਦੂਸਰੀ ਬੇਨਤੀ, ਸੱਕੀ ਭੈਣ ਸੀ ਜਿਸ ਦਾ ਨਾਮ ਸੀ ਰੋਸ਼ਨ ਆਰਾ, ਔਰੰਗਜ਼ੇਬ ਨੂੰ ਤਖ਼ਤ 'ਤੇ ਬਿਠਾਉਣ ਵਿੱਚ ਇਸ ਦੀ ਇਸ ਭੈਣ ਰੋਸ਼ਨ ਆਰਾ ਨੇ ਵੀ ਬਹੁਤ ਹੀ ਇਹਦੀ ਇਮਦਾਦ ਕੀਤੀ। ਇਸ ਨਿਰਦਈ ਇਨਸਾਨ ਨੇ ਸੱਕੀ ਭੈਣ ਨੂੰ ਮਿੱਠਾ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਅਤੇ ਇਹੋ ਜਿਹਾ ਦਿੱਤਾ ਇਹਨੂੰ ਪੋਇਜ਼ਨ, ਇਹੋ ਜਿਹਾ ਜ਼ਹਿਰ ਦਿੱਤਾ ਕਿ ਸੱਕੀ ਭੈਣ ਜਿਹੜੀ ਹੈ ਇਹਦੇ ਦਿੱਤੇ ਕੋਈ ਜ਼ਹਿਰ ਨਾਲ ਐਸਤਾ ਐਸਤਾ ਖਸਮ ਹੋ ਗਈ। ਸੱਕੇ ਭਰਾ ਦਾਰਾ ਸ਼ਿਕੋ ਦਾ ਕਤਲ ਕਰਕੇ ਇਹਨੇ ਸਬਰ ਦਾ ਜੋ ਪਿਆਲਾ ਭਰਿਆ ਸੀ ਬਾਪ ਦਾ, ਉਹਨੂੰ ਉਡੇਲ ਕੇ ਰੱਖ ਦਿੱਤਾ। ਇੱਥੇ ਬਸ ਨਹੀਂ, ਪਿਤਾ ਨੂੰ ਕੈਦ ਵਿੱਚ ਕੀਤਾ, ਭੈਣ ਨੂੰ ਜ਼ਹਿਰ ਦਿੱਤਾ, ਭਰਾਵਾਂ ਦੇ ਕਤਲ ਕੀਤੇ, ਅਤੇ ਇਸ ਦੀ ਬੱਚੀ ਸੀ ਜੇਬਲ ਨੁਸ਼ਾ ਜਿਹੜੀ ਸ਼ਾਇਰ ਸੀ, ਕਵਿਤਾ ਰਚਦੀ ਸੀ, ਰੱਬ ਨੂੰ ਪਿਆਰ ਕਰਨ ਵਾਲੀ ਸੀ, ਅਤੇ ਉਸ ਜੇਬਲ ਨੁਸ਼ਾ ਆਪਣੀ ਬੱਚੀ ਨੂੰ ਵੀ ਇਹਨੇ ਕੈਦ ਦੇ ਵਿੱਚ ਛੱਡ ਦਿੱਤਾ ਸੀ। ਇੱਥੇ ਬਸ ਨਹੀਂ, ਮੈਂ ਸਿਰਫ ਇਹਦੀਆਂ ਕੁਝ ਉਦਾਹਰਨਾਂ ਦੇ ਰਿਹਾ, ਇਹ ਬੰਦਾ ਕਿੰਨਾ ਕੁ ਨਿਰਦਈ ਹੈ। ਦੇਖੋ, ਜੇ ਕਿਤੇ ਰਾਗ ਗਾਉਂਦਾ ਕੋਈ ਤਾਂ ਰਾਗ ਦੀ ਮਨਾਹੀ ਇਹਨੇ ਕਰ ਦਿੱਤੀ ਸੀ, ਅਤੇ ਇੱਕ ਵਾਰੀ ਰਾਗੀਆਂ ਨੇ ਦਿੱਲੀ ਦੀ ਧਰਤੀ 'ਤੇ ਰਾਗ ਦਾ ਜਨਾਜ਼ਾ ਕੱਢਿਆ, ਇੱਕ ਜਲੂਸ ਕੱਢਿਆ ਆਪਣੇ ਵੱਲੋਂ ਪ੍ਰੋਟੈਸਟ ਕਰਨ ਦੇ ਲਈ ਕਿ ਰਾਗ ਦਾ ਜਨਾਜ਼ਾ ਕੱਢਿਆ ਜਾਏ, ਬਾਦਸ਼ਾਹ ਨੂੰ ਪਤਾ ਲੱਗ ਜਾਏ ਕਿ ਤੂੰ ਰਾਗ 'ਤੇ ਪਾਬੰਦੀ ਕਿਉਂ ਲਾਈ। ਇਹਨੇ ਉਸ ਪ੍ਰੋਟੈਸਟ ਦਾ, ਉਸ ਜਲੂਸ ਦੇ ਵਿੱਚ ਰਾਗ ਗਾਉਣ ਦੀ ਬਿਲਕੁਲ ਵੀ ਮਨਾਹੀ ਖਟਾਈ ਨਹੀਂ, ਅਤੇ ਜਦੋਂ ਉਹਨਾਂ ਰਾਗੀਆਂ ਨੇ ਰਾਗ ਦਾ ਜਲੂਸ ਕੱਢਿਆ ਅਤੇ ਕਹਿਣ ਲੱਗਾ, ਬਹੁਤ ਚੰਗਾ ਕੀਤਾ ਜੇ ਕਿ ਇਸ ਦਾ ਜਨਾਜ਼ਾ ਤਾਂ ਕਈ ਸਾਲ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ, ਅੱਜ ਇਸ ਕਮਬਖਤ ਨੂੰ ਇਹੋ ਜਿਹੀ ਡੂੰਘੀ ਥਾਂ 'ਤੇ ਅਪਣਾ ਦਿਓ ਕਿ ਪਰਤ ਕੇ ਰਾਗ ਹਿੰਦੁਸਤਾਨ ਦੀ ਧਰਤੀ ਵਿੱਚ ਪੈਦਾ ਹੀ ਨਾ ਹੋਵੇ। ਰਾਗ ਦੀ ਮਨਾਹੀ, ਕਵਿਤਾ ਦੀ ਮਨਾਹੀ, ਬਾਪ 'ਤੇ ਜ਼ੁਲਮ, ਅਤੇ ਸਰਮਤ ਵਰਗਾ ਰੱਬ ਦੇ ਰੰਗ ਵਿੱਚ ਰੱਤਾ ਹੋਇਆ ਫਕੀਰ ਜਿਹੜਾ ਤਨ ਤੋਂ ਨਗਲ ਕਿਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁੰਮਦਾ ਹੈ, ਅਤੇ ਇੱਕ ਦਿਨ ਔਰੰਗਜ਼ੇਬ ਨੇ ਲੰਘਦਿਆਂ ਆਪਣੇ ਕੋਲੋਂ ਇੱਕ ਬਸਤਰ ਉਹਦੇ ਵੱਲ ਸੱਟਿਆ। ਕਹਿਣ ਲੱਗਾ, ਉਹ ਫਕੀਰ, ਆਪਣੇ ਤਨ ਨੂੰ ਢੱਕਣ ਦੀ ਜਾ ਸ਼ਕ ਲੈ। ਸਰਮਦ ਨੇ ਉਹ ਕੱਪੜਾ ਉਹ ਬਸਤਰ ਤਾਂ ਲੈ ਲਿਆ ਪਰ ਆਪਣੇ ਤਨ ਨੂੰ ਢੱਕਿਆ ਨਹੀਂ। ਦੂਸਰੇ ਦਿਨ ਫਿਰ ਸਰਮਦ ਚੁਰਸਤੇ ਵਿੱਚ ਖਲੋਤਾ ਹੈ ਅਤੇ ਉਹਨੇ ਖੱਤ ਵਿੱਚ ਪਕੜਿਆ ਹੋਇਆ ਕੱਪੜਾ ਔਰੰਗਜ਼ੇਬ ਦੀ ਅਸਵਾਰੀ ਲੰਘੀ ਅਤੇ ਪਲਟ ਕੇ ਔਰੰਗਜ਼ੇਬ ਵੱਲ ਸੱਟਿਆ। ਅਤੇ ਔਰੰਗਜ਼ੇਬ ਨੇ ਕਿਹਾ ਕਿ ਤੂੰ ਆਪਣੇ ਤਨ ਨੂੰ ਬਸਤਰ ਨਾਲ ਢੱਕੇਗਾ ਨਹੀਂ। ਅਤੇ ਸਰਮਦ ਨੇ ਕਿਹਾ, ਤੂੰ ਆਪਣਾ ਤਨ ਢੱਕ ਵਾਸ਼ਤਾ, ਜਿਹਦੇ ਤਨ ਦੇ ਵਿੱਚ ਪਾਪ ਗੁਨਾਹ ਅਤੇ ਐਬ ਭਰੇ ਪਏ ਨੇ, ਉਹ ਤਨ ਨੂੰ ਢੱਕੇ ਜਿਹੜਾ ਪਾਪਾਂ ਨਾਲ ਭਰਿਆ, ਮੈਨੂੰ ਕੀ ਲੋੜ ਹੈ, ਮੇਰੇ ਤਨ ਵੀ ਤਾਂ ਕੋਈ ਐਬ ਵੀ ਨਹੀਂ। ਬਸ ਸਰਮਦ ਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਔਰੰਗਜ਼ੇਬ ਨੇ ਇਹੋ ਜਿਹੇ ਸੂਫੀ ਦਰਵੇਸ਼ ਨੂੰ ਆਪਣੇ ਹੁਕਮ ਦੇ ਨਾਲ ਕਤਲ ਕਰਵਾ ਦਿੱਤਾ ਸੀ। ਇਹਨੇ ਫਕੀਰਾਂ ਨੂੰ ਬੇੜੀ ਵਿੱਚ ਬਿਠਾ ਕੇ ਜਮਨਾ ਦੇ ਵਿਚਕਾਰ ਲਿਜਾ ਕੇ ਪੂਰੀ ਦੀ ਪੂਰੀ ਜਿਹੜੀ ਬੇੜੀ ਸੀ ਉਹ ਡੋਬ ਦਿੱਤੀ। ਮੈਂ ਸਿਰਫ ਆਰੰਭ ਵਿੱਚ ਅਰਜ਼ ਕਰ ਰਿਹਾ ਕਿ ਉਹ ਵੇਲੇ ਇੱਧਰ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿਮਤਾਂ ਵਰਸਾਉਂਦੇ ਨੇ ਅਤੇ ਦੂਜੇ ਪਾਸੇ ਦਿੱਲੀ ਦੇ ਤਖ਼ਤ ਦੇ ਉੱਤੇ ਔਰੰਗਜ਼ੇਬ ਨਿਰਦਈ ਬੰਦਾ, ਉਹ ਬਾਦਸ਼ਾਹ ਜਿਹੜਾ ਆਪਣੇ ਭਰਾਵਾਂ 'ਤੇ, ਆਪਣੀ ਬੱਚੀ 'ਤੇ, ਆਪਣੀ ਭੈਣ 'ਤੇ, ਆਪਣੇ ਪਰਿਵਾਰ ਦੇ ਉੱਤੇ ਵੀ ਜ਼ੁਲਮ ਕਰਦਾ ਹੈ ਅਤੇ ਰੱਬੀ ਫਕੀਰਾਂ ਨੂੰ ਬੰਦਗੀ ਕਰਨ ਵਾਲਿਆਂ ਉੱਤੇ ਵੀ ਇੰਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਤਵੱਜੋ ਦਿਆ ਜੀ, ਉਸ ਵੇਲੇ ਦੇ ਹਾਲਾਤ ਇਹ ਨੇ। ਇੱਧਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਅਸੀਂ ਸਟੈਪ ਬਾਈ ਸਟੈਪ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੁਰਦੇ ਨੇ ਅਤੇ ਦਿੱਲੀ ਦੀ ਧਰਤੀ 'ਤੇ ਹਜ਼ੂਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਪਹੁੰਚਦੇ ਨੇ। ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੇ ਅਤੇ ਔਰੰਗਜ਼ੇਬ ਨੇ ਜ਼ੁਲਮ ਦਾ ਇੱਕ ਦੌਰ ਹੋਰ ਚਲਾ ਦਿੱਤਾ। ਦਿੱਲੀ ਦੀ ਧਰਤੀ 'ਤੇ ਆਪਣੀ ਇਹਦੀ ਹਕੂਮਤ ਹੈ। ਕਸ਼ਮੀਰ ਦਾ ਸੂਬੇਦਾਰ ਸੀ ਸਾਹਿਬ ਖਾਂ, ਇਹਦੇ ਨਾਲ ਇਸ ਦੀ ਰਿਸ਼ਤੇਦਾਰੀ ਸੀ। ਦੇਖੋ ਮੈਂ ਅਰਜ਼ ਕਰਦਾ ਜਾਵਾਂ, ਇਹ ਉਹ ਸਾਹਿਬ ਖਾਂ ਹੈ ਜਿਹੜਾ ਪਟਿਆਲੇ ਦੇ ਨੇੜੇ ਇੱਕ ਸੈਫਾਬਾਦ ਨਗਰ ਸੀ, ਇਸੇ ਨਗਰ ਦਾ ਵਸਨੀਕ ਸੀ ਸਾਹਿਬ ਖਾਂ। ਇਹ ਬੜਾ ਖੁੱਲ੍ਹ ਦਿਲਾ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਨੂੰ ਚੌਮਾਸੇ ਦੇ ਮਹੀਨਿਆਂ ਵਿੱਚ ਸਾਹਿਬ ਖਾਂ ਨੇ ਆਪਣੇ ਘਰ ਰੱਖਿਆ ਸੀ। ਅਤੇ ਇੱਥੇ ਬਸ ਨਹੀਂ, ਇਹ ਉਹ ਫਕੀਰ ਸੀ, ਸੂਬੇਦਾਰ ਵੀ ਸੀ, ਫਕੀਰੀ ਵੀ ਇਹਨੇ ਕਮਾਈ। ਪਹਿਲਾਂ ਕਸ਼ਮੀਰ ਦਾ ਸੂਬੇਦਾਰ ਇਹ ਸੀ ਅਤੇ ਜਿੱਦਣ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਅਤੇ ਕਈ ਦਿਨ ਇਹਨੇ ਆਪਣੇ ਤਨ ਦੇ ਉੱਤੇ ਕਾਲਾ ਬਸਤਰ ਪਾਈ ਰੱਖਿਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਬੈਰਾਗ ਵਿੱਚ ਇਹ ਸਾਹਿਬ ਖਾਂ ਕਿਤਨੇ ਦਿਨ ਝੀਣੀ ਬਾਣ ਜਿਹੜਾ ਇਹ ਰੋਂਦਾ ਰਿਹਾ ਸੀ। ਕਸ਼ਮੀਰ ਦੀ ਧਰਤੀ ਦਾ ਸੂਬੇਦਾਰ ਸਾਹਿਬ ਖਾਂ ਹੈ, ਉਹ ਖੁੱਲ੍ਹ ਦਿਲਾ ਸੀ, ਪਰਜਾ ਨੂੰ ਪਿਆਰ ਕਰਨ ਵਾਲਾ, ਅਤੇ ਔਰੰਗਜ਼ੇਬ ਨੂੰ ਇਹ ਭਾਉਂਦਾ ਨਹੀਂ ਸੀ। ਔਰੰਗਜ਼ੇਬ ਨੇ ਯਤਨ ਕੀਤਾ, ਇਹਨੇ ਖਿੰਦੂਆਂ ਦੇ ਉੱਤੇ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਗੁਰਮਖੋ, ਸਭ ਤੋਂ ਪਹਿਲਾਂ ਇਹਨੇ ਬਨਾਰਸ, ਕੁਰਕਸ਼ੇਤਰ, ਮਥੁਰਾ ਦੇ ਜਿਹੜੇ ਮੰਦਰ ਨੇ ਇਹ ਢਵਾ ਦਿੱਤੇ ਗਏ। ਉੱਥੇ ਤੀਰਥ ਇਸ਼ਨਾਨੀਆਂ ਨੂੰ ਕਤਲ ਕਰਾਇਆ ਗਿਆ ਅਤੇ ਪਰਤ ਕੇ ਇਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨਾਂ ਵਿੱਚ, ਇਸਲਾਮ ਵਿੱਚ ਤਬਦੀਲ ਕਰਦਿਆਂ। ਅਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਦੀ ਧਰਤੀ ਚੁਣੀ। ਸਾਹਿਬ ਖਾਂ ਨੂੰ ਕਸ਼ਮੀਰ ਦੀ ਸੂਬੇਦਾਰੀ ਤੋਂ ਹਟਾ ਦਿੱਤਾ ਅਤੇ ਆਪਣੇ ਨੇੜੇ ਰਹਿਣ ਵਾਲੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਦਿੱਤਾ ਅਤੇ ਨਾਲ ਉਹਨੂੰ ਇਹ ਸ਼ਬਦ ਕਹਿ ਦਿੱਤੇ ਕਿ ਕਸ਼ਮੀਰ ਦੀ ਧਰਤੀ 'ਤੇ ਜਿਤਨੇ ਵੀ ਹਿੰਦੂ ਰਹਿੰਦੇ ਨੇ, ਯਤਨ ਕਰ ਕਿ ਲਾਲਚ ਦੇ ਕੇ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਏ। ਜੇ ਇਹ ਲਾਲਚ ਨਾਲ ਨਹੀਂ ਮੰਨਦੇ, ਇਹਨਾਂ ਉੱਪਰ ਤਸ਼ੱਦਦ ਕੀਤਾ ਜਾਏ, ਇਹਨਾਂ ਨੂੰ ਡਰਾਇਆ ਧਮਕਾਇਆ ਜਾਏ। ਜੇ ਡਰਦੇ ਵੀ ਨਹੀਂ ਤਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ। ਜਿਤਨੇ ਮਰਜ਼ੀ ਤੂੰ ਹਿੰਦੂ ਰੋਜ਼ ਕਤਲ ਕਰ ਦੇਵੇਂ, ਤੈਨੂੰ ਸਾਰੇ ਖੂਨ ਮਾਫ਼ ਕੀਤੇ ਜਾਣਗੇ। ਹਰ ਹੀਲੇ ਵਿੱਚ ਕਸ਼ਮੀਰ ਦਾ ਹਿੰਦੂ ਸਭ ਤੋਂ ਪਹਿਲਾਂ ਇਸਲਾਮ ਵਿੱਚ ਆਉਣਾ ਚਾਹੀਦਾ ਹੈ। ਮੈਂ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਕਿ ਔਰੰਗਜ਼ੇਬ ਨੇ ਕਸ਼ਮੀਰ ਕਿਉਂ ਚੁਣਿਆ? ਹਿੰਦੁਸਤਾਨ ਇਤਨਾ ਵੱਡਾ ਸੀ, ਇਹਨੇ ਕਸ਼ਮੀਰ ਦੀ ਚੋਣ ਕਿਉਂ ਕੀਤੀ? ਇਸ ਸੰਬੰਧੀ ਸਿੱਖ ਵਿਦਵਾਨ ਨੇ ਗੱਲ ਕਹਿੰਦੇ ਨੇ, ਔਰੰਗਜ਼ੇਬ ਨੇ ਕਸ਼ਮੀਰ ਇਸ ਕਰਕੇ ਚੁਣਿਆ ਸੀ, ਇੱਕ ਤਾਂ ਕਸ਼ਮੀਰ ਦੀ ਧਰਤੀ 'ਤੇ ਵਿਦਵਾਨ ਪੰਡਿਤ ਸਨ, ਵਿਦਵਾਨ ਬ੍ਰਾਹਮਣ ਸਨ। ਇਹਦਾ ਖਿਆਲ ਸੀ ਵੀ ਜੇ ਇਹਨਾਂ ਵਿਦਵਾਨਾਂ ਨੂੰ ਕਿਸੇ ਤਰੀਕੇ ਨਾਲ ਇਸਲਾਮ ਵਿੱਚ ਲਿਆਂਦਾ ਜਾਏ ਅਤੇ ਬਾਕੀ ਅਨਪੜ੍ਹ ਲੋਕ ਜਿਹੜੇ ਨੇ ਉਹਨਾਂ ਦਾ ਧਰਮ ਤਬਦੀਲ ਕਰਨਾ, ਉਹਨਾਂ ਨੂੰ ਹਿੰਦੂ ਧਰਮ ਤੋਂ ਇਸਲਾਮ ਵਿੱਚ ਲਿਆਉਣਾ ਬਿਲਕੁਲ ਆਸਾਨ ਹੈ। ਸਭ ਤੋਂ ਪਹਿਲਾਂ ਜਿਹੜੇ ਵਿਦਵਾਨ ਪੰਡਿਤ ਨੇ ਇਹਨਾਂ ਨੂੰ ਡਰਾ ਕੇ ਲਾਲਚ ਨਾਲ ਮੌਤ ਦਾ ਭੈ ਦੇ ਕੇ ਇਹਨਾਂ ਨੂੰ ਤਬਦੀਲ ਕੀਤਾ ਜਾਏ ਇਸਲਾਮ ਵਿੱਚ। ਔਰੰਗਜ਼ੇਬ ਨੇ ਸ਼ੇਰ ਅਫਗਾਨ ਨੂੰ ਭੇਜ ਦਿੱਤਾ। ਸ਼ੇਰ ਅਫਗਾਨ ਗਿਆ ਹੈ, ਵੈਸੇ ਇਹਦਾ ਨਾਮ ਸੀ ਇਫਰਤ ਖਾਨ। ਸ਼ੇਰ ਅਫਗਾਨ ਨੇ ਜਾਂਦਿਆਂ ਸਾਰ ਜਿਹੜੇ ਵਿਦਵਾਨ ਪੰਡਿਤ ਸਨ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਕਹਿਣ ਲੱਗਾ, ਦੇਖੋ ਬਾਦਸ਼ਾਹ ਦਾ ਹੁਕਮ ਹੈ, ਜਾਂ ਤਾਂ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਆਪਣੇ ਆਪ, ਜੇ ਇਸਲਾਮ ਕਬੂਲ ਕਰੋਗੇ ਇਸ ਰਾਜ ਵਿੱਚ ਤੁਸੀਂ ਸੁੱਖ ਨਾਲ ਰਹਿ ਸਕੋਗੇ, ਤੁਹਾਨੂੰ ਉੱਚੀਆਂ ਪਦਵੀਆਂ ਮਿਲਣਗੀਆਂ। ਜੇਕਰ ਤੁਸੀਂ ਇਸਲਾਮ ਨਹੀਂ ਕਬੂਲ ਕਰਦੇ ਤਾਂ ਫਿਰ ਤੁਹਾਡੇ 'ਤੇ ਤਸ਼ੱਦਦ ਕੀਤਾ ਜਾਏਗਾ, ਤੁਹਾਨੂੰ ਡਰਾਇਆ ਧਮਕਾਇਆ ਜਾ ਸਕਦਾ ਹੈ, ਤੁਹਾਡੀ ਜ਼ਮੀਨ ਭੋਏ ਭਾਂਡਾ ਜਿਹੜਾ ਉਹ ਜ਼ਬਤ ਕੀਤਾ ਜਾਏਗਾ, ਅਤੇ ਜੇ ਤੁਸੀਂ ਤਾਂ ਵੀ ਨਾ ਮੰਨੇ ਤਾਂ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਜਦੋਂ ਵਿਦਵਾਨ ਪੰਡਿਤਾਂ ਨੂੰ ਇਹ ਗੱਲ ਔਰੰਗਜ਼ੇਬ ਦੇ ਸੂਬੇਦਾਰ, ਕਸ਼ਮੀਰ ਦੇ ਸੂਬੇਦਾਰ ਨੇ ਕਹੀ ਤਾਂ ਉਸ ਵੇਲੇ ਇਹ ਸੱਜਣਾਂ ਦਾ ਅੰਦਰ ਕੰਬ ਉੱਠਿਆ। ਮਨ ਚਾਹਿਆ ਹੁਣ ਇਹਨੂੰ ਉੱਤਰ ਕੀ ਦਈਏ। ਇਹ ਇੱਕੋ ਗੱਲ ਕਹਿ ਰਿਹਾ, ਜਾਂ ਇਸਲਾਮ ਅਤੇ ਜਾਂ ਫਿਰ ਮੌਤ। ਅਤੇ ਸਿਆਣੇ ਪੰਡਿਤ ਸਨ ਉਹਨਾਂ ਵਿੱਚੋਂ ਇੱਕ ਨੇ ਕਿਹਾ, ਕਹਿਣ ਲੱਗਾ, ਸੂਬੇਦਾਰ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਏ, 6 ਮਹੀਨੇ ਦੀ ਮੌਲਤ ਦਿੱਤੀ ਜਾਏ, 6 ਮਹੀਨੇ ਅਸੀਂ ਸਲਾਹ ਕਰ ਲੈਂਦੇ ਹਾਂ, ਅਸੀਂ ਕੁਝ ਸਮਾਂ ਯਾਤਰਾ ਕਰ ਲੈਂਦੇ ਹਾਂ, ਪਰਤ ਕੇ ਜੋ ਤੂੰ ਸਾਨੂੰ ਤਜਵੀਜ਼ ਪੇਸ਼ ਕੀਤੀ ਹੈ 6 ਮਹੀਨੇ ਬਾਅਦ ਅਸੀਂ ਤੇਰੀ ਇਸ ਤਜਵੀਜ਼ ਦਾ ਉੱਤਰ ਦਿਆਂਗੇ। ਗੁਰਮਖੋ, ਇੱਕ ਪਾਸੇ ਔਰੰਗਜ਼ੇਬ ਦਾ ਹੁਕਮ ਜਾਰੀ ਹੋ ਗਿਆ, ਦੂਜੇ ਪਾਸੇ ਇਹ ਪੰਡਿਤ ਵਿਦਵਾਨ ਵਾਪਸ ਘਰਾਂ ਨੂੰ ਆਏ ਅਤੇ ਅੰਦਰ ਕੰਬ ਉੱਠਿਆ ਕਿ ਹੁਣ ਜਾਈਏ ਕਿਹੜੇ ਪਾਸੇ। ਇੱਥੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ, ਆ ਹਿਸਟਰੀ ਆਫ ਕਸ਼ਮੀਰ, ਉਹਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਦਿੱਤੀ ਹੈ। ਕਹਿੰਦੇ ਨੇ, ਇਹ ਪੰਡਿਤ ਜਦੋਂ ਡਰ ਦੇ ਮਾਰੇ, ਮਨ ਵਿੱਚ ਭੈ ਸੀ ਸਾਹਮਣੇ ਮੌਤ ਹੈ, ਕੋਈ ਆਸਰਾ ਨਾ ਮਿਲਿਆ, ਰਾਜਪੂਤ ਆਪਣੀ ਫੁੱਟ ਵਿੱਚ ਪਏ ਸਨ, ਮਰਹੱਟੇ ਜਿਹੜੇ ਨੇ ਉਹ ਆਪਣੇ ਆਪਣੇ ਵਿੱਚ ਹੀ ਉਲਝੇ ਪਏ ਨੇ, ਕੋਈ ਐਸਾ ਨਹੀਂ ਨਜ਼ਰ ਆਉਂਦਾ ਪਿਆ ਕਿ ਜਿਹੜਾ ਸਾਹਮਣੇ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਮੈਂ ਤੁਹਾਡਾ ਸਾਥ ਦੇਵਾਂਗਾ। ਅਖੀਰ 'ਤੇ ਇਹਨਾਂ ਨੇ ਤੀਰਥਾਂ ਦੀ ਯਾਤਰਾ ਕਰ ਦਿੱਤੀ। ਆ ਹਿਸਟਰੀ ਆਫ ਕਸ਼ਮੀਰ ਵਿੱਚ ਇਹ ਲਿਖਿਆ ਹੈ ਕਿ ਇਹ ਅਮਰਨਾਥ ਦੀ ਯਾਤਰਾ ਨੂੰ ਗਏ। ਜਦੋਂ ਅਮਰਨਾਥ ਦੀ ਗੁਫਾ ਵਿੱਚ ਗਏ, ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਮੈਂ ਇਹ ਜਿਹੜੇ ਸ਼ਬਦ ਕਹਿ ਰਿਹਾ ਵਾਂ, ਇਹਨੂੰ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ, ਕਈ ਹੋਰ ਸੱਜਣਾਂ ਨੇ ਵੀ ਕੋਟ ਕੀਤਾ ਹੈ। ਅਮਰਨਾਥ ਦੀ ਗੁਫਾ ਵਿੱਚ ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਕਹਿੰਦੇ ਨੇ, ਉੱਥੇ ਰਾਤ ਸੁੱਤਿਆਂ ਹੋਇਆਂ ਇੱਕ ਪੰਡਿਤ ਨੂੰ ਸੁਪਨਾ ਆਇਆ। ਕੁਝ ਸੱਜਣ ਪੰਡਿਤ ਕਿਰਪਾ ਨਾਮ ਦਾ ਨਾਮ ਲੈਂਦੇ ਨੇ, ਕਿਰਪਾ ਰਾਮ ਦਾ। ਕਹਿੰਦੇ ਨੇ, ਰਾਤ ਸੁਪਨਾ ਆਇਆ ਅਤੇ ਸੁਪਨੇ ਵਿੱਚ ਸ਼ਿਵ ਜੀ ਨੇ ਇਸ਼ਾਰਾ ਕੀਤਾ ਕਿ ਇਸ ਹਿੰਦੁਸਤਾਨ ਦੀ ਧਰਤੀ 'ਤੇ ਤੁਹਾਡੀ ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਜੇ ਤੁਸੀਂ ਆਪਣੇ ਤਿਲਕ ਨੂੰ, ਆਪਣੇ ਜੰਜੂ ਨੂੰ, ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਛੱਡ ਕੇ ਅਮੀਰਾਂ ਦਾ ਆਸਰਾ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਚਲੇ ਜਾਓ। ਗੁਰੂ ਤੇਗ ਬਹਾਦਰ ਹੀ ਕੇਵਲ ਦੁਖੀਆਂ ਦੀ ਬਾਂਹ ਪਕੜ ਸਕਦਾ, ਉਹਦੇ ਤੋਂ ਬਿਨਾਂ ਤੁਹਾਡੀ ਪੁਕਾਰ ਕਿਸੇ ਨੇ ਸੁਣੀ ਨਹੀਂ। ਹਕੀਕਤ ਹੈ, ਉਸ ਘਟਨਾ ਨੂੰ, ਇਤਿਹਾਸ ਨੂੰ, ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਇਹ ਸਾਰੇ ਪੰਡਿਤ, 16 ਬੰਦਿਆਂ ਦਾ ਡੈਪੂਟੇਸ਼ਨ ਆਇਆ ਸੀ, 16 ਮੈਂਬਰੀ ਇੱਕ ਡੈਪੂਟੇਸ਼ਨ ਆਇਆ, ਫਰਿਆਦੀ ਬਣ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ। ਗੁਰਮਖੋ, ਗੁਰੂ ਤੇਗ ਬਹਾਦਰ ਅਨੰਦਪੁਰ ਸਾਹਿਬ ਬਿਰਾਜਮਾਨ ਨੇ, ਅਤੇ ਅੱਜ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ ਅਤੇ ਕਦੀ ਉਸ ਗੁਰਦੁਆਰੇ ਦੇ ਦਰਸ਼ਨ ਕਰਿਆ ਕਰੋ ਜਿੱਥੇ ਇਹਨਾਂ ਸੱਜਣਾਂ ਨੇ ਆ ਕੇ ਪੁਕਾਰ ਕੀਤੀ ਸੀ। ਆਪਾਂ ਜਾਂਦੇ ਹਾਂ ਤਖ਼ਤ ਸਾਹਿਬ ਦੇ ਦਰਸ਼ਨ ਕਰਨੇ ਹਾਂ, ਅਨੰਦਗੜ੍ਹ ਕਿਲ੍ਹੇ ਦੇ ਦਰਸ਼ਨ ਕਰਨੇ ਹਾਂ, ਪਰ ਉੱਥੇ ਖਾਸ ਕਰਕੇ ਦੋ ਥਾਵਾਂ, ਇੱਕ ਜਿੱਥੇ ਇਹਨਾਂ ਨੇ ਫਰਿਆਦ ਕੀਤੀ ਉਹ ਪੁਕਾਰ ਵਾਲੀ ਥਾਂ, ਅਤੇ ਦੂਸਰਾ ਜਿੱਥੇ ਮੇਰੇ ਕਲਗੀ ਵਾਲੇ ਪ੍ਰੀਤਮ ਨੇ ਆਪਣੇ ਪਿਤਾ ਦੇ ਸੀਸ਼ ਦਾ ਸੰਸਕਾਰ ਕੀਤਾ ਸੀ, ਉਹ ਸੀਸ਼ ਗੰਜ ਹੈ। ਅੱਜ ਵੀ ਕਦੀ ਦੇਖੋ, ਸਿਆਣੇ ਕਰਨੀ ਵਾਲੇ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ, ਜੇ ਤੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਜਾਂਦੀ, ਜਿਸ ਥੜੇ 'ਤੇ ਜਾ ਕੇ ਕਸ਼ਮੀਰੀ ਪੰਡਿਤਾਂ ਨੇ ਪੁਕਾਰ ਕੀਤੀ, ਉਹ ਸੱਜਣਾ ਉਸ ਥੜੇ 'ਤੇ ਖਲੋ ਕੇ ਤੂੰ ਆਪਣੇ ਅੰਦਰ ਦੀ ਪੁਕਾਰ ਕਰ। ਸੱਚ ਜਾਣ ਗੁਰੂ ਤੇਗ ਬਹਾਦਰ ਉਦਨ ਵੀ ਪੁਕਾਰ ਸੁਣਦੇ ਨੇ, ਅੱਜ ਫਰਿਆਦ ਕਰੇ ਅਤੇ ਅਨੰਦਪੁਰ ਅੱਜ ਵੀ ਪੁਕਾਰਾਂ ਸੁਣੀਆਂ ਜਾਂਦੀਆਂ। ਇਹ 16 ਮੈਂਬਰਾਂ ਦਾ ਇੱਕ ਡੈਪੂਟੇਸ਼ਨ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆ ਪਹੁੰਚੇ। ਇਹਨਾਂ ਫਰਿਆਦੀਆਂ ਨੇ ਇੱਕ ਪੁਕਾਰ ਕੀਤੀ ਅਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਖਲੋ ਕੇ ਸ਼ਬਦ ਕਹਿ ਕਿ ਦੁਖੀ ਵਿਪਰ ਚੱਲ ਕੇ ਆਏ ਪੂਰੀ ਆਨੰਦ। ਇਹ ਇਤਿਹਾਸ ਦੇ ਸ਼ਬਦ ਨੇ। ਦੁਖੀ ਵਿਪਰ ਇਹਦਾ ਅਰਥ ਹੈ ਦੁਖੀ ਪੰਡਿਤ ਜਿਹੜੇ ਸਨ, ਚੱਲ ਕੇ ਆਏ ਪੂਰੀ ਆਨੰਦ, ਤੁਰ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਅਤੇ ਆ ਕੇ ਪੁਕਾਰ ਕਰਕੇ ਕਹਿਣ ਲੱਗੇ ਬਾਹਾਂ ਆ ਸਾਡੀ ਪਕੜੀਏ। ਜਿਹੜਾ ਅਸੀਂ ਰੋਜ਼ ਇੱਕ ਬਚਨ ਪੜ੍ਹਨੇ, ਮੈਂ ਉਸ ਨੂੰ ਅੱਗੇ ਤਰਤੀਬ ਦੇਣੀ ਚਾਹੁੰਦਾ। ਬਾਹਾਂ ਆ ਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਚੰਦ ਖੇ ਧੰਨ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਅੱਜ ਸਾਡੀ ਕੋਈ ਵੀ ਬਾਂਹ ਪਕੜਨ ਨੂੰ ਤਿਆਰ ਨਹੀਂ। ਕਿਰਪਾ ਕਰ, ਤੇਰੇ ਘਰ ਤੋਂ ਬਿਨਾਂ ਹੋਰ ਕੋਈ ਘਰ ਨਹੀਂ ਦਿਸਦਾ ਪਿਆ। ਸਾਡੀ ਦੁਖੀਆਂ ਦੀ ਬਾਂਹ ਪਕੜ ਸਕਣਾ ਅਤੇ ਡੁੱਬਦਿਆਂ ਖੋਹਾਂ ਦੀ ਬਾਂਹ ਪਕੜ ਕੇ ਹਿੰਦੂ ਧਰਮ ਦੀ ਨਈਆ ਤੂੰ ਕਿਨਾਰੇ ਲਾ ਦੇ। ਤਵੱਜੋਂ ਦਿਆ ਜੇ ਗੁਰਮੁਖੋ, ਜਦੋਂ ਇਹਨਾਂ ਨੇ ਇਹ ਸ਼ਬਦ ਕਹਿ ਕਿ ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਚੰਦ, ਅਤੇ ਅੱਗੋਂ ਗੁਰੂ ਤੇਗ ਬਹਾਦਰ ਦੇ ਬਚਨ ਸਨ, ਇਹ ਭੱਟ ਚਾਂਦ ਦੇ ਕਹਿ ਹੋਏ ਨੇ। ਕਹਿਣ ਲੱਗੇ ਬਾਂਹ ਅਸਾਡੀ ਪਕੜੀਏ, ਅਤੇ ਗੁਰੂ ਤੇਗ ਬਹਾਦਰ ਦੇ ਮੁੱਖ ਤੋਂ ਭੱਟ ਚਾਂਦ ਨੇ ਬਚਨ ਕਰਾਇਆ। ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਕਹਿਣ ਲੱਗੇ ਸਾਡੀ ਬਾਂਹ ਪਕੜੋ, ਅਤੇ ਇੱਕ ਦਰ ਐਸਾ ਹੈ ਜਿਹਦੇ ਤੋਂ ਆਵਾਜ਼ ਆਈ ਕਿ ਜੇ ਕਿਸੇ ਦੀ ਕੁੱਟ ਕੇ ਬਾਂਹ ਪਕੜ ਲਈਏ, ਸਿਰ ਤਾਂ ਆਪਣਾ ਦੇ ਦਈਏ ਪਰ ਕਦੀ ਕਿਸੇ ਦੀ ਬਾਂਹ ਨਾ ਛੱਡ ਦਈਏ, ਧੋਖਾ ਨਾ ਦਈਏ। ਕਹਿੰਦੇ ਨੇ ਉਹਨਾਂ ਪੁਕਾਰ ਕੀਤੀ ਕਿ ਬਾਂਹ ਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਚੰਦ, ਅਤੇ ਗੁਰੂ ਤੇਗ ਬਹਾਦਰ ਕਹਿ ਰਹੇ ਸਨ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ। ਕਹਿਣ ਲੱਗੇ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਮਰ ਕੇ ਤਾਂ ਭਾਵੇਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਪਰ ਜਿਉਂਦੇ ਜੀ ਕਦੀ ਵੀ ਆਪਣੇ ਧਰਮ ਨੂੰ ਛੱਡਣਾ ਨਹੀਂ ਚਾਹੀਦਾ। ਮੈਂ ਇੱਥੇ ਕੁਝ ਸਮਾਂ ਰੁਕਣਾ ਚਾਹੁੰਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਇੱਕ ਮਨ ਵਿੱਚ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤਿਲਕ ਅਤੇ ਜੰਜੂ ਦੀ ਖਾਤਰ ਹੋਈ। ਆਪਾਂ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਹਾਂ, ਪਰ ਇਹ ਗੱਲ ਕਦੀ ਨਾ ਭੁੱਲਿਓ ਕਿ ਗੁਰੂ ਤੇਗ ਬਹਾਦਰ ਦੇ ਨਾਮ ਨਾਲ ਤਿੰਨ ਸ਼ਬਦ ਜੋੜੇ ਜਾਂਦੇ ਨੇ। ਇੱਕ ਸ਼ਬਦ ਹੈ ਖਿੰਦ ਦੀ ਚਾਦਰ, ਦੂਜਾ ਸ਼ਬਦ ਮੈਂ ਪੜ੍ਹਿਆ ਕਿ ਧਰਮ ਦੀ ਚਾਦਰ, ਅਤੇ ਤੀਜਾ ਸ਼ਬਦ ਪੜ੍ਹਿਆ ਹੈ ਸ੍ਰਿਸ਼ਟੀ ਦੀ ਚਾਦਰ। ਆਪ ਕਹੋ ਕਿ ਤਿੰਨ ਸ਼ਬਦ ਕਿਉਂ? ਜਦੋਂ ਅਸੀਂ ਇਕੱਲੇ ਕਹਿੰਦੇ ਹਾਂ ਖਿੰਦ ਦੀ ਚਾਦਰ, ਅਤੇ ਮਨ ਵਿੱਚ ਇਹ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਮੁਸਲਮਾਨਾਂ ਦੇ ਵਿਰੋਧ ਵੀ ਸਨ। ਦੂਸਰੀ ਬੇਨਤੀ, ਦੇਖੋ ਧਰਮ ਦੀ ਚਾਦਰ ਸ਼ਬਦ ਬੜਾ ਢੁੱਕਦਾ, ਖਿੰਦ ਦੀ ਚਾਦਰ ਕੋਈ ਮਾੜਾ ਸ਼ਬਦ ਨਹੀਂ। ਧਰਮ ਦੀ ਚਾਦਰ ਦਾ ਅਰਥ ਹੈ ਉਸ ਦਿਨ ਤਿਲਕ ਅਤੇ ਜੰਜੂ ਦਾ ਧਰਮ ਖਤਰੇ ਵਿੱਚ ਸੀ ਅਤੇ ਗੁਰੂ ਤੇਗ ਬਹਾਦਰ ਉਹਨਾਂ ਦੀ ਚਾਦਰ ਬਣ ਗਏ। ਜੇ ਕਿਤੇ ਸੁਨਤ ਮਸੀਤ ਅਤੇ ਪੰਜ ਵਕਤ ਦੀ ਨਮਾਜ਼ ਖਤਰੇ ਵਿੱਚ ਪਈ ਹੁੰਦੀ ਤਾਂ ਗੁਰੂ ਤੇਗ ਬਹਾਦਰ ਨੇ ਉਹਨਾਂ ਦੀ ਵੀ ਚਾਦਰ ਬਣ ਜਾਣਾ ਸੀ। ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ, ਧਰਮ ਦੀ ਆਜ਼ਾਦੀ ਦੀ ਗੱਲ ਪੈ ਕਰਦੇ ਨੇ। ਹੁਣ ਇੱਥੇ ਕੁਝ ਸਮਾਂ ਆਪਾਂ ਰੁਕਣਾ ਕਿ ਗੁਰੂ ਗ੍ਰੰਥ ਸਾਹਿਬ ਦਾ ਬਾਬੇ ਨੇ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ। ਗੁਰਮੁਖੋ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਆਪਾਂ ਆਮ ਤੌਰ 'ਤੇ ਇਕੱਲੀ ਸ਼ਸਤਰ ਦੀ ਗੱਲ ਕਰਨੀ ਹੈ, ਤਲਵਾਰ ਚੁੱਕੀ। ਗੁਰਮੁਖੋ, ਕਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹੋ। ਮੇਰੇ ਬਾਬੇ ਨਾਨਕ ਨੇ ਧਰਮ ਦੀ ਆਜ਼ਾਦੀ ਦੀ ਜਿਤਨੀ ਗੱਲ ਕੀਤੀ ਬਾਣੀ ਵਿੱਚ, ਅਤੇ ਜਿੰਨਾ ਹਿੰਦੁਸਤਾਨ ਦੇ ਐਸ਼ ਵਿੱਚ ਮਸਤ ਹੋਏ ਲੋਕਾਂ ਨੂੰ ਟੁੰਬਿਆ, ਸ਼ਾਇਦ ਉਸ ਵੇਲੇ ਦੇ ਕਿਸੇ ਵਿਦਵਾਨ ਨੇ, ਕਿਸੇ ਧਾਰਮਿਕ ਆਚਾਰਿਆ ਨੇ, ਕਿਸੇ ਉਸ ਵੇਲੇ ਦੇ ਸਾਧ ਸੰਤ ਅਤੇ ਗੁਰੂ ਨੇ ਸ਼ਬਦ ਕਹਿ ਹੋਣ ਜਿਹੜੇ ਸ਼ਬਦ ਮੇਰੇ ਬਾਬੇ ਨਾਨਕ ਨੇ ਹਿੰਦੁਸਤਾਨੀਆਂ ਦੀ ਆਤਮਾ ਨੂੰ ਝੰਜੋੜਨ ਵਾਸਤੇ ਵਰਤੇ। ਮੈਂ ਕੁਛ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਆਪ ਬਾਣੀ ਪੜ੍ਹਦੇ ਹੋ, ਗੁਰੂ ਨਾਨਕ ਦੇ ਘਰੋਂ ਇੱਕ ਆਵਾਜ਼ ਆਈ ਸੀ, ਕਹਿਣ ਲੱਗੇ ਕਲ ਕਾਤੀ ਰਾਜੇ ਕਸਾਈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਧਰਮ ਦੀ ਆਜ਼ਾਦੀ, ਬਾਹਰ ਦੀ ਆਜ਼ਾਦੀ,
ਕਹਿਣ ਲੱਗੇ ਇਸ ਹਿੰਦੁਸਤਾਨ ਦੀ ਧਰਤੀ 'ਤੇ ਰਾਜੇ ਕਸਾਈ ਬਣ ਗਏ ਨੇ ਜਿਹੜੇ ਧਰਮ ਦੀ ਆਪਾਂ ਗੱਲ ਕਰਨੇ ਹਾਂ। ਧਰਮ ਖੰਭ ਲਾ ਕੇ ਉਡਾਰੀ ਮਾਰ ਕੇ ਕਿਤੇ ਚਲਾ ਗਿਆ ਹੈ। ਕਲਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਖੋ ਭਾਲ ਵਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਸੱਚੇ ਪਾਤਸ਼ਾਹ ਰਾਜੇ ਕਸਾਈ ਹੋ ਗਏ, ਕੀ ਇੱਥੇ ਪੜ੍ਹੇ ਲਿਖੇ ਵਿਦਵਾਨ ਸੱਜਣ ਨਹੀਂ ਕਿ ਹਿੰਦੁਸਤਾਨ ਦੀ ਧਰਤੀ 'ਤੇ ਇਸ ਜ਼ੁਲਮੀ ਰਾਜਿਆਂ ਦੇ ਬਰਖਿਲਾਫ ਵਿਰੋਧ ਵਿੱਚ ਖੜ੍ਹੇ ਹੋਣ ਵਾਲੇ ਕੋਈ ਨਹੀਂ? ਅਤੇ ਮੇਰੇ ਬਾਬੇ ਨਾਨਕ ਦੇ ਘਰੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਪੜ੍ਹੇ ਲਿਖੇ ਵੀ ਵਿਕ ਚੁੱਕੇ, ਪੜ੍ਹੇ ਲਿਖੇ ਵੀ ਕੇਵਲ ਜ਼ੁਲਮ ਕਰਨ ਵਾਲਿਆਂ ਦਾ ਹੱਥ ਟੋਕਾ ਬਣ ਚੁੱਕੇ ਨੇ। ਬਾਬਾ ਜੀ ਦਾ ਇੱਕ ਸ਼ਲੋਕ ਹੋਰ ਆਉਂਦਾ, ਕਹਿੰਦੇ ਨੇ ਦੇਖੋ ਜਿਹੜੇ ਪੜ੍ਹੇ ਨੇ ਉਹਨਾਂ ਦੀ ਬਿਰਤੀ ਬਣ ਗਈ ਸੀ ਖਰਨਾ ਵਰਗੀ, ਉਹਨਾਂ ਦੀ ਬਿਰਤੀ ਬਣ ਗਈ ਸੀ ਬਾਜਾਂ ਵਰਗੀ। ਮਹਾਰਾਜ ਖਰਨ ਅਤੇ ਬਾਜਾਂ ਵਰਗੀ ਕਿਉਂ? ਕਿਉਂਕਿ ਖਰਨ ਨੂੰ ਜਦੋਂ ਸ਼ਿਕਾਰੀ ਸਿਖਾਉਂਦਾ ਹੈ, ਇੱਕ ਹਰਨ ਨੂੰ ਸਿਖਾਇਆ, ਉਹਨੂੰ ਖਰਾ ਘਾਹ ਵੀ ਪਾਇਆ, ਆਪਣੇ ਘਰ ਵਿੱਚ ਉਸ ਦੀ ਰਾਖੀ ਕੀਤੀ, ਅਤੇ ਇਸ ਸਿਖਾਏ ਹੋਏ ਖਰਨ ਨੂੰ ਜੰਗਲ ਵਿੱਚ ਤੋਰਦਾ, ਅਤੇ ਇਹ ਖਰਨ ਕੀ ਕਰਦਾ ਕਿ ਜੰਗਲ ਵਿੱਚ ਜਾ ਕੇ ਆਪਣੇ ਵਰਗੇ ਆਪਣੀ ਨਸਲ ਦੇ ਖਰਨਾਂ ਨੂੰ ਆਪਣੇ ਪਿੱਛੇ ਲਾ ਕੇ ਸ਼ਿਕਾਰੀ ਦੇ ਘਰ 'ਤੇ ਲੈ ਆਉਂਦਾ। ਸਿਖਾਏ ਹੋਏ ਖਰਨ 'ਤੇ ਭਰੋਸਾ ਕਰਕੇ ਜੰਗਲ ਦੇ ਖਰਨ ਇਹਦੇ ਪਿੱਛੇ ਤੁਰਦੇ ਨੇ, ਅਤੇ ਉਹ ਕਿਤਨਾ ਬਦਕਿਸਮਤ ਹੈ, ਆਪ ਤਾਂ ਸ਼ਿਕਾਰੀ ਦੇ ਘਰ ਨੂੰ ਚਲਾ ਗਿਆ ਅਤੇ ਆਪਣੀ ਨਸਲ ਦੇ ਖਰਨਾਂ ਨੂੰ ਮਰਵਾਉਣ ਦੇ ਲਈ ਉਹਨੂੰ ਸ਼ਿਕਾਰੀ ਦੇ ਸਾਹਮਣੇ ਲੈ ਆਉਂਦਾ। ਉਸ ਸ਼ਿਕਾਰੀ ਨੇ ਪਿੱਛੇ ਆਏ ਖਰਨਾਂ ਨੂੰ ਤੀਰਾਂ ਨਾਲ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ। ਖਰਨ ਸਿਖਾਇਆ ਪਰ ਆਪਣੀ ਨਸਲ ਦਾ ਹੀ ਨਾਸ਼ ਪਿਆ ਮਾਰਦਾ ਹੈ। ਕਹਿਣ ਲੱਗੇ ਬਾਜ ਨੂੰ ਸਿਖਾਇਆ ਅਤੇ ਬਾਜ ਉੱਡਿਆ ਆਕਾਸ਼ ਦੇ ਵਿੱਚ, ਇਸ ਉੱਡਣ ਵਾਲੇ ਪੰਛੀ ਨੇ ਤਿੱਤਰ ਬਟੇਰੇ ਪਕੜੇ। ਕਹਿਣ ਲੱਗੇ ਤੈਨੂੰ ਕੀ ਸ਼ਿਕਾਰੀ ਨੇ ਸਿਖਾ ਦਿੱਤਾ, ਕਾਹਦੀ ਤੇਰੀ ਪੜ੍ਹਾਈ ਹੋਈ, ਆਪਣੀ ਨਸਲ ਦਾ ਹੀ ਤੂੰ ਕਤਲ ਕਰਵਾਉਣ ਵਾਸਤੇ ਤੁਰ ਪਿਆ ਹੈ। ਖਰਨ ਸਿਖਾਇਆ ਆਪਣਿਆਂ ਨੂੰ ਮਰਵਾਉਂਦਾ ਹੈ, ਬਾਜ ਸਿਖਾਇਆ ਆਪਣਿਆਂ ਨੂੰ ਖਤਮ ਕਰਾਉਂਦਾ ਹੈ। ਅਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੇ ਪੜ੍ਹੇ ਲਿਖੇ ਚੌਧਰੀ ਸਰਦਾਰ ਨੇ, ਇਹ ਆਪਣਿਆਂ ਦੀਆਂ ਕੂਕਾਂ ਫਰਿਆਦਾਂ ਨਹੀਂ ਸੁਣਦੇ, ਹਕੂਮਤ ਦੇ ਹੱਕ ਥੋਕੇ ਬਣ ਕੇ ਆਪਣਿਆਂ ਉੱਤੇ ਹੀ ਜ਼ੁਲਮ ਕਰਨ ਚੱਲ ਪੈਂਦੇ। ਬਾਬਾ ਜੀ ਨੇ ਉਸ ਵੇਲੇ ਦੀ ਦਸ਼ਾ ਨੂੰ ਬਿਆਨ ਕੀਤਾ, ਕਹਿਣ ਲੱਗੇ ਖਰਨਾ ਬਾਜਾਂ ਤੈ ਸ਼ਿਕਦਾਰਾਂ ਇਹਨਾਂ ਪੜ੍ਹਿਆ ਨਾ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਪੜ੍ਹੇ ਨੇ, ਖਰਨ ਸਿਖਾਇਆ ਪਰ ਆਪਣੇ ਹੀ ਕਤਲ ਕਰਵਾਉਣ ਤੁਰ ਪਿਆ, ਬਾਜ ਸਿਖਾਇਆ ਆਪਣਿਆਂ ਨੂੰ ਹੀ ਪਕੜਨ ਚਲਾ ਗਿਆ। ਖਰਨਾ ਬਾਜਾਂ ਤੈ ਸ਼ਿਕਦਾਰਾਂ ਇਹਨਾਂ ਪੜ੍ਹਿਆ ਨਾ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ, ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ, ਕਹਿਣ ਲੱਗੇ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਕਦੀ ਇਤਿਹਾਸ ਵਿੱਚੋਂ ਤੁਸੀਂ ਕਿਤੇ ਵਿੱਚੋਂ ਵੀ ਨਹੀਂ ਪੜੋਗੇ ਕਿਸੇ ਵਿੱਚੋਂ, ਜਿਹੜੇ ਬਚਨ ਬਾਬੇ ਨਾਨਕ ਦੇ ਘਰੋਂ ਆਵਾਜ਼ ਆਈ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰਤ ਪਿੱਤ ਕੁੱਤਿਓ ਚੱਟ ਜਾਓ। ਗੁਰੂ ਜੀ ਕਹਿੰਦੇ ਨੇ ਰਾਜੇ ਤਾਂ ਸ਼ੀਂਹ ਬਣੇ ਬੈਠੇ ਨੇ, ਰਾਜੇ ਤਾਂ ਸ਼ੇਰ ਬਣੇ ਬੈਠੇ ਨੇ, ਨੌਕਰ ਇਹਨਾਂ ਦੇ ਅੱਗੋਂ ਕੁੱਤੇ ਅਹਿਲਕਾਰ ਬਣੇ ਨੇ, ਨੌਕਰ ਚਾਕਰ ਨਾਂਦਾ ਬਣੇ ਪਏ ਨੇ, ਆਪ ਰਾਜੇ ਜ਼ੁਲਮ ਕਰਦੇ ਨੇ, ਨੌਕਰ ਵੀ ਅੱਗੇ ਜ਼ੁਲਮ ਕਰਦੇ ਨੇ, ਅਤੇ ਬਾਕੀ ਜੇ ਕੁਝ ਬਚ ਜਾਏ ਤਾਂ ਇਹਨਾਂ ਦੇ ਅਹਿਲਕਾਰ ਕੁੱਤਿਆਂ ਦੀ ਤਰ੍ਹਾਂ ਲੋਕਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਪਏ। ਤਵੱਜੋ ਦਿਹਾ ਜੇ, ਇੱਕ ਪਾਸੇ ਰਾਜਿਆਂ ਨੂੰ ਜ਼ੁਲਮੀ ਕਹਿ ਦਿੱਤਾ, ਹੁਣ ਕਦੀ ਪੜ੍ਹੋ ਉਸ ਵੇਲੇ ਦੇ ਧਰਮ ਦੀ ਦਸ਼ਾ ਕੀ ਹੈ। ਜਿਸ ਤਿਲਕ ਜੰਜੂ ਦੀ ਗੱਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਬਚਾਉਣ ਦੀ ਕਰਦੇ ਪਏ ਨੇ, ਮੇਰੇ ਬਾਬੇ ਨਾਨਕ ਨੇ 9 ਸਾਲ ਦੀ ਉਮਰ ਵਿੱਚ ਇਸੇ ਤਿਲਕ ਲਾਉਣ ਵਾਲੇ ਨੂੰ ਅਤੇ ਜੰਜੂ ਪਾਉਣ ਵਾਲੇ ਨੂੰ ਇੱਕ ਗੱਲ ਕਹੀ ਸੀ। ਪਿਆਰਿਓ, ਆਪਾਂ ਸੋਚਾਂਗੇ ਵੀ ਦੇਖੋ 9 ਸਾਲ ਦੀ ਉਮਰ ਵਿੱਚ ਤਾਂ ਗੁਰੂ ਨਾਨਕ ਨੇ ਜਨੇਊ ਪਾਇਆ ਨਾ, ਅਤੇ ਗੁਰੂ ਤੇਗ ਬਹਾਦਰ ਉਸ ਤਿਲਕ ਜੰਜੂ ਰਾਖਾਂ ਪ੍ਰਭ ਤਾਂਕਾਂ ਉਹਦੀ ਰਾਖੀ ਵਾਸਤੇ ਕਿਉਂ ਚੱਲ ਪਏ? ਧਿਆਨ ਦਿਆ ਜੇ, ਉਦੋਂ ਧੱਕੇ ਨਾਲ ਜਨੇਊ ਪਾਇਆ ਜਾ ਰਿਹਾ ਹੈ ਅਤੇ ਗੁਰੂ ਨਾਨਕ ਨੇ ਧੱਕੇ ਨਾਲ ਪਾਇਆ ਨਹੀਂ। ਹੁਣ ਧੱਕੇ ਨਾਲ ਕੋਈ ਉਸ ਜਨੇਊ ਨੂੰ ਤੋੜਨਾ ਚਾਹੁੰਦਾ ਹੈ ਅਤੇ ਗੁਰੂ ਨਾਨਕ ਦੀ ਜੋਤ ਧੱਕੇ ਨਾਲ ਜਨੇਊ ਨੂੰ ਉਤਰਨਾ ਵੀ ਨਹੀਂ ਦੇਣਾ ਚਾਹੁੰਦੀ। ਧਰਮ ਦੀ ਆਜ਼ਾਦੀ ਹਰ ਇੱਕ ਨੂੰ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਬਾਬੇ ਨਾਨਕ ਨੇ ਜਨੇਊ ਕਿਉਂ ਨਾ ਪਾਇਆ? ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਧਰਮ ਦਾ ਸੰਬੰਧ ਆਤਮਾ ਨਾਲ ਹੈ, ਅਤੇ ਜਿਸ ਧਰਮ ਦੇ ਫੋਕੇ ਚਿੰਨ੍ਹ ਕੇਵਲ ਸਰੀਰ ਦਾ ਵਿਖਾਵਾ ਰਹਿ ਜਾਣ, ਆਤਮਾ ਨੂੰ ਸਕੂਨ ਨਾ ਦੇਣ, ਫਿਰ ਉਸ ਚਿੰਨ੍ਹ ਨੂੰ ਆਪਣੇ ਤਨ 'ਤੇ ਧਾਰਨ ਕਰਕੇ ਲੈਣਾ ਕੀ ਹੈ? ਕਹਿਣ ਲੱਗੇ ਮੈਂ ਤੇਰੇ ਜਨੇਊ ਦੇ ਬਰਖਿਲਾਫ ਨਹੀਂ, ਮੈਂ ਤਾਂ ਤੇਰੇ ਕਿਰਦਾਰ ਨੂੰ ਦੇਖ ਕੇ ਕਹਿ ਰਿਹਾ ਕਿ ਤਨ ਉੱਤੇ ਤੂੰ ਜਨੇਊ ਪਾਇਆ ਹੈ, ਅਤੇ ਆਪਣੀ ਅੰਦਰ ਝਾਤੀ ਮਾਰ ਕੇ ਦੇਖ, ਬਾਹਰ ਦਾ ਜਨੇਊ, ਅੰਦਰ ਦੀ ਮੈਲ, ਇਹੋ ਜਿਹਾ ਜਨੇਊ ਪਾ ਆਪਣੇ ਤਨ ਉੱਤੇ ਜਿਹੜਾ ਮਰਨ ਤੋਂ ਬਾਅਦ ਵੀ ਤੇਰੀ ਆਤਮਾ ਨਾਲ ਨਿਭ ਜਾਏ। ਬਾਬਾ ਜੀ ਨੇ ਜੀ ਜਨੇਊ ਦੀ ਗੱਲ ਕੀਤੀ, ਆਤਮ ਜਨੇਊ ਦੀ ਬਾਤ ਪਾਈ, ਅਤੇ ਨਾਲ ਹੀ ਕਹਿ ਦਿੱਤਾ ਦਇਆ ਕਪਾਂ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਜਦੋਂ ਕਿਹਾ ਵੀ ਇਹ ਜਨੇਊ ਨਾਲ ਨਹੀਂ ਜਾਏਗਾ, ਗੁਰੂ ਜੀ ਨੇ ਕਿਹਾ ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ, ਚਾਰ ਕੌਡੀਆਂ ਦਾ ਜਨੇਊ ਆਉਂਦਾ, ਅਤੇ ਚੌਂਕੇ ਵਿੱਚ ਆ ਕੇ ਤਨ ਉੱਤੇ ਜਨੇਊ ਪਾ ਦਿੱਤਾ, ਸਿੱਖਾਂ ਕੰਨ ਚੜ੍ਹਾਈਆਂ, ਜਿਹਦੇ ਜਨੇਊ ਪਾਇਆ ਉਹਦੇ ਕੰਨ ਵੀ ਸਿੱਖਾਂ ਦੇ ਦਿੱਤੀ ਕਿ ਗੁਰ ਬ੍ਰਾਹਮਣ ਥੀਆ, ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ। ਸਾਹਿਬ ਕਹਿ ਰਹੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਉਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ, ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾਂ ਉਹ ਝੜ ਪਿਆ ਵੇ ਤੱਗਾ ਗਿਆ। ਕਹਿੰਦੇ ਨੇ ਮੈਂ ਤੇਰੇ ਇਸ ਰਸਮ ਦੇ ਬਾਰੇ ਤਾਂ ਕਹਿ ਰਿਹਾ ਵਾਂ, ਤੂੰ ਸਰੀਰ ਦੇ ਜਨੇਊ ਪਾ ਕੇ ਧਰਮੀ ਨਾ ਬਣ। ਬਾਬਾ ਜੀ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੈ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਬਾਬੇ ਨਾਨਕ ਨੇ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਮੈਨੂੰ ਧਾਗੇ ਪਾਉਣ ਵਾਲਿਆ ਪਹਿਲਾਂ ਆਪਣੇ ਤਨ ਦੇ ਉੱਤੇ ਧਾਗਾ ਪਾ। ਮੈਂ ਬੇਨਤੀ ਤਾਂ ਕਰ ਰਿਹਾ ਵਾਂ, ਮਤ ਸਮਝਿਓ ਕਿ ਗੁਰੂ ਹਿੰਦੂਆਂ ਦੇ ਬਰਖਿਲਾਫ, ਗੁਰੂ ਮੁਸਲਮਾਨਾਂ ਦੇ ਬਰਖਿਲਾਫ, ਗੁਰੂ ਕਿਸੇ ਜੋਗੀਆਂ ਦੇ ਬਰਖਿਲਾਫ, ਹਕੀਕਤ ਇਹ ਵੇ ਜਦੋਂ ਲੋਕ ਧਰਮ ਦਾ ਬੁਰਕਾ ਪਾ ਲੈਣ ਅਤੇ ਅੰਦਰੋਂ ਧਰਮ ਖੰਭ ਲਾ ਕੇ ਉੱਡ ਜਾਏ, ਭਾਵੇਂ ਸਿੱਖ ਨੇ ਬਾਣਾ ਪਾਇਆ ਹੋਵੇ, ਬਾਬਾ ਨਾਨਕ ਉਹਨੂੰ ਵੀ ਕਹਿ ਦੇਗਾ ਬਾਹਰੋਂ ਤੂੰ ਸਿੱਖ ਬਣਿਆ ਫਿਰਨੇ, ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤੇਰਾ ਮਨ ਵਿਕਾਰਾਂ ਨੇ ਪਲੀਤ ਕਰ ਦਿੱਤਾ। ਧਰਮ ਦਾ ਸੰਬੰਧ ਆਤਮਾ ਨੂੰ ਕਮਾਉਣ ਦਾ ਹੈ। ਜਦੋਂ ਜਨੇਊ ਪਾਉਣ ਵਾਲੇ ਨੂੰ ਕਹਿ ਦਿੱਤਾ ਕਿ ਤੂੰ ਤਾਂ ਖੁਦ ਵੇ ਤੱਗਾ ਹੈ, ਆਪ ਧਾਗਾ ਨਹੀਂ ਪਾਇਆ, ਉਹਨੇ ਕਿਹਾ ਦੇਖ ਬਾਬਾ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਮੈਂ ਆਪਣੇ ਤਨ 'ਤੇ ਧਾਗਾ ਪਾਇਆ। ਸਤਿਗੁਰੂ ਨੇ ਅੱਗੋਂ ਮੁਸਕਰਾ ਕੇ ਕਿਹਾ, ਕਹਿਣ ਲੱਗੇ ਧਰਮ ਦਾ ਮਤਲਬ ਹੈ ਆਪਣੇ ਇੰਦਰੀਆਂ 'ਤੇ ਕਾਬੂ ਪਾਉਣਾ। ਜੇ ਤੂੰ ਧਾਗਾ ਜਨੇਊ ਪਾਉਣਾ ਲੋਚਨਾ ਤੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ 'ਤੇ ਧਾਗਾ ਪਾ, ਜਿਹੜੀਆਂ ਅੱਖਾਂ ਪਰਾਇਆ ਤਨ ਅਤੇ ਪਰਾਇਆ ਧਨ ਤੱਕਦੀਆਂ ਨੇ। ਜੇ ਤੂੰ ਧਾਗਾ ਪਾਉਣਾ ਆਪਣੀ ਜੀਭ 'ਤੇ ਧਾਗਾ ਪਾ, ਜਿਹੜੀ ਜੀਭ ਕੇਵਲ ਖੁਸ਼ਾਮਦ ਅਤੇ ਨਿੰਦਿਆ ਕਰਦੀ ਏ ਅਤੇ ਕੂੜ ਬੋਲਦੀ ਹੈ। ਜੇ ਧਾਗਾ ਪਾਉਣੀ ਆਪਣੇ ਕੰਨ 'ਤੇ ਜਨੇਊ ਪਾ, ਜਿਹੜੇ ਕੰਨ ਕੇਵਲ ਗੰਧਨ ਵੈਣ ਅਤੇ ਲੋਕਾਂ ਦੇ ਅਵਗੁਣਾਂ ਦੀਆਂ ਬਾਤਾਂ ਅਤੇ ਨਿੰਦਿਆ ਹੀ ਸੁਣਦੇ ਨੇ। ਜੇ ਧਾਗਾ ਪਾਉਣਾ ਆਪਣੇ ਹੱਥਾਂ ਨੂੰ ਧਾਗੇ ਨਾਲ ਬੰਨ, ਜਿਹੜੇ ਪਰਾਇਆ ਹੱਕ ਖੋਣ ਜਾਂਦੇ ਨੇ। ਜੇ ਜਨੇਊ ਪਾਉਣਾ ਆਪਣੇ ਪੈਰਾਂ ਨੂੰ ਘੁੱਟ ਕੇ ਧਾਗੇ ਨਾਲ ਬੰਨ, ਜਿਹੜੇ ਪੈਰ ਬੁਰੇ ਰਸਤੇ 'ਤੇ ਚੱਲਦੇ ਨੇ। ਜੇ ਤੇਰੀਆਂ ਅੱਖਾਂ, ਜੇ ਤੇਰੀ ਜੇਬਾਂ, ਜੇ ਤੇਰੇ ਕੰਨ, ਜੇ ਤੇਰੇ ਹੱਥ, ਜੇ ਤੇਰੇ ਪੈਰ ਧਰਮ ਵਿੱਚ ਰੰਗ ਕੇ ਨਹੀਂ ਚੱਲਦੇ ਪਏ, ਸੱਚ ਜਾਣੀ ਤੂੰ ਧਾਗਾ ਪਾ ਕੇ ਵੀ ਵਿਤੱਗਾ ਹੈ। ਬਾਬਾ ਜੀ ਦੇ ਤੁਸੀਂ ਇਹ ਬਚਨ ਪੜ੍ਹਦੇ ਹੋ ਕਿ ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾਂ ਆਪੇ ਵੱਤੈ ਵੱਟ ਧਾਗੇ ਅਵਰਾਂ ਘੱਤੈ, ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹੋ ਵਿਡਾਣ। ਅਤੇ ਬਾਬਾ ਜੀ ਨੇ ਕਿਹਾ ਤੂੰ ਧਰਮੀ ਨਹੀਂ, ਮਨ ਅੰਧਾ ਨਾ ਸੁਜਾਣ, ਮਨ ਦਾ ਅੰਨਾ ਹੈ। ਅਤੇ ਪਿਆਰਿਆ ਬਾਹਰ ਤੂੰ ਆਪਣੇ ਆਪ ਨੂੰ ਸਿਆਣਾ ਕਹਿ ਰਹੇ, ਤਵੱਜੋ ਦਿਆ ਜੇ, ਪਰ ਹਜ਼ੂਰ ਨੇ इस संकीर्णता नू नहीं अपनाया कि लो जी खिंदू ने राम कहा परमात्मा नू ते मैं राम नहीं कहना। मैं कहना गुरु जी ना हिंदू दे ना मुसलमान दे ना ईसाई दे ना मुसाई दे ना जोगी दे, केवल जिहड़ा धर्म दे ना ते धर्म दा बुरका पा के जुल्म करदा ते चाहे कोई धर्म दे ना ते पखंड करदा बाबा जी उहदे विरोध विच बोलदे। आ देखो जे जनेऊ दी गल कीती ते बाबा जी ने मुसलमान नू एक शब्द कहे, कहिंदे ने तू पंज वक्त दा नमाजी खैं, ओ पंज वक्त मसीत विच जाण वालिया देख अपने अंदर झाती मार, बाहर दी मसीत विच जाया कुछ नहीं बनना, मेहर नू मसीत बना लै, थले मुसला विछा के नमाज पढ़न वालिया सिदक नू मुसला बना लै, तू हलाल करके खाण वालिया हक दी कमाई कर यही तेरे लिए हलाल हो जाएगा, सुन्नत कराण वालिया सुन्नत नाल नहीं, तू वकारा वालों शर्म कर लज्जा कर ये तेरे लिए सुन्नत बन जाएगी। बाबा जी ने बचन उन्होंने भी कह दिते, मेहर मसीत सिदक मुसला हक हलाल कुरान शर्म सुन्नत सील रोजा, खो है मुसलमान करनी काबा सच पीर कलमा कर्म निवाज, तस्बी सात इस भाव सी नानक रखें लाज। जे बाबा जी दे सामने जोगी आया इहदा मतलब ये नहीं कला हिंदू नू कहा कला मुसलमान नू कहा, ते मैं बाबा जी दा एक बचन गुरु कलगी धरदा हुंदा ते जे सिख होवे धरे केस पौल बिना, ये कही जा मैं तां सिखां केस रखे ने जी, ते गुरु जी कहन लगे धरे केस पौल बिना भेखी मूड़ा सिख, कहन लगे मेरे दर्शन नाहे तिस पापी त्यागै भिख। बाबा जी ने कहा भेख दिखाए जगत को लोगन को बसकीन, अंत काल काती कट्यो बास नरक मो लीन, भेख ना कर। जे जोगी सामने आया ते गुरु नानक दे घरों एक आवाज आई, कन पाड़ के मुंदरा ना पा, जे मुंदरा पानिया ने ते संतोख दियां पा। ओ सजना तू आ खप्पर पकड़ के मंगन तुर पैना, खप्पर पकड़ के मंगता ना बन, अपने खत्थां विच किरत दा खप्पर पकड़, तेरे दर तो आए होए किसे लोड़वंद नू खैर पै सके। तू आ गोदड़ी पा के तुरिया फिरने, अपने उत्ते मौत दी गोदड़ी पा के तुर, आ सवा मलन दा लाभ कोई नहीं, तू ध्यान दी सवा मल अपने पिंडे ते। बाबा जी ने उहदे बाहर दे चिन्हां विचों अंदर कमाण दी गल कही, मुंदा संतोख शर्म पत झोली, ध्यान की करें विभूत खिंथा काल कवारी काया, जुगत डंडा प्रतीत आई पंथी सगल जमाती, मन जीते जगजीत करा माता न लोक नहीं जीते जांदे, जोगी जिन्हें अंदर नू जित लिया उन्हें जगत नू जित लिया। मन जीते जगजीत अपने आप नू मिलके आदेश आदेश ना करो, आदेश तिसह आदेश आद अनिल अनाद अनाथ जुग जुग एको वेश। मैं ता ये थोड़ा जा पिछोकड़ विच गया वा कि इस गल नू असी समझ लईए कि धर्म की आजादी की गल बाबे नानक ने ठोक के की, धर्म के बुरके थले कुकर्म करन वालियां नू हजूर ने संसार विच सच की बेला सच बोल के कन सुनाया, ते केवल धर्मियां नू नहीं। जिस दिन बाबर आया ते उस दिन बाबे ने कह दिता सी कि पाप की जंज का लाड़ा आ रहा है ते जोरी दान मंगेगा। तुसी ये शब्द भी पढ़ते हो कि पाप की जंज लै काबलों ताया, असी बचन पढ़ने जैसी मैं आवे खसम की बाणी, तैसड़ा करी ज्ञान वे लालो, पाप की जंज लै काबलों ताया जोरी मंगे दान वे लालो। इत्थे जोरी दा अखरी अर्थ केवल दौलत नहीं धक्का नहीं, इत्थे जोरी शब्द कह जोरू तो जोरी दा अर्थ है इस्त्रियां, जे जंज दा लाड़ा बन के आया ते इस्त्रियां दा दान मंगेगा, पाप की जंज लै काबलों ताया जोरी मंगे दान वे लालो। कहन लगे शर्म धर्म दो छप खलोए कूड़ फिरे प्रधान वे लालो। ते एक गल ध्यान दिया जे, जिस बाबर नू बाबा पाप दी जंज दा लाड़ा कह रहा है उस बाबर दे अंश विचो औरंगजेब जदों वाकई ये जुल्म दी इन्ने खनेरी लिया दिती ते बाबे क्यां दे विचों गुरु तेग बहादुर इहदे सामने आके खलो गए। हजूर कृपालू दे कोल आनंदपुर साहब दी धरती ते पंडित गए ने, उन्होंने इको फरियाद कीती कि गुरु तेग बहादुर गुरु गोबिंद सिंह गुरु हरगोबिंद साहब दे पुत्र गुरु गोबिंद राय दे पिता साड़ी एक फरियाद सुन,
ਸਾਡੇ ਤਿਲਕ ਤੇ ਜੰਜੂ ਨੂੰ ਜੇ ਬਚਾ ਸਕਣੇ ਤੇ ਸਾਡੀ ਗਰੀਬਾਂ ਦੀ ਬਾਹ ਪਕੜ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੁਣਿਆ ਤੇ ਤੁਸੀਂ ਤਵਾਰੀਖ ਦੇ ਬਚਨ ਪੜ੍ਹਦੇ ਹੋ। ਇਹ ਸਾਰਿਆਂ ਨੇ ਗੱਲ ਕੋਟ ਕੀਤੀ ਕਹਿ ਕਿ ਗੁਰੂ ਗੋਬਿੰਦ ਰਾਏ 9 ਕੁ ਸਾਲ ਦੀ ਉਮਰ ਤੇ ਕੋਲ ਬੈਠੇ ਨੇ। ਗੁਰੂ ਤੇਗ ਬਹਾਦਰ ਸੁਣ ਕੇ ਗੰਭੀਰ ਹੋ ਗਏ ਨੇ। ਜਦੋਂ ਪੁੱਛਿਆ ਸੱਚੇ ਪਾਤਸ਼ਾਹ, ਪਿਤਾ ਜੀ ਇਹ ਲੋਕ ਕੌਣ ਨੇ? ਇਹਨਾਂ ਦੀਆਂ ਅੱਖਾਂ ਵਿੱਚ ਨੀਰ ਕਿਉਂ ਹੈ? ਇਹ ਕੌਣ ਲੋਕ ਨੇ ਜਿਹੜੇ ਖੱਤ ਜੋੜ ਕੇ ਕੰਬਦੇ ਹੋਏ ਫਰਿਆਦ ਪੈ ਕਰਦੇ ਨੇ? ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਲਾਲ ਜੀ ਕਿ ਇਹ ਅੱਜ ਦੁਖੀ ਬਿਪਰ ਆਏ ਨੇ। ਇਹਨਾਂ ਦਾ ਤਿਲਕ, ਇਹਨਾਂ ਦਾ ਜਨੇਊ, ਇਹਨਾਂ ਦਾ ਧਰਮ ਖਤਰੇ ਵਿੱਚ ਹੈ।